ਰੇਡੀਓ ਕੈਨੇਡਾ ਇੰਟਰਨੈਸ਼ਨਲ ਦੇ ਪੰਜਾਬੀ ਪੋਡਕਾਸਟ ਵਿੱਚ ਤੁਹਾਡਾ ਸਵਾਗਤ ਹੈ। ਇਸ ਹਫਤੇ ਦੀਆਂ ਅਹਿਮ ਖਬਰਾਂ ਦੇ ਨਾਲ ਮੈਂ ਹਾਂ ਤਾਬਿਸ਼ ਨਕਵੀ। ਸਭ ਤੋਂ ਪਹਿਲਾਂ ਹੈਡਲਾਈਨਸ। ਪ੍ਰਧਾਨ ਮੰਤਰੀ ਮਾਰਕ ਕਾਰਨੀ ਨੇ ਭਾਰਤੀ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਦਿੱਤਾ G7 ਲਈ ਸੱਦਾ। ਹਰਜੀਤ ਸਿੰਘ ਢੱਡਾ ਦੇ ਕਤਲ ਦੇ ਮਾਮਲੇ ਵਿੱਚ BC ਤੋਂ ਹੋਈਆਂ 2 ਗ੍ਰਿਫਤਾਰੀਆਂ, ਕਤਲ ਦੇ ਦੋਸ਼ ਆਏ। ਅਤੇ ਕੈਨੇਡਾ ਦੇ ਪਹਿਲੇ ਪੁਲਾੜ ਯਾਤਰੀ ਅਤੇ ਸਾਬਕਾ ਫੈਡਰਲ ਮੰਤਰੀ ਮਾਰਕ ਗਾਰਨੋ ਦਾ ਦੇਹਾਂਤ। ਪ੍ਰਧਾਨ ਮੰਤਰੀ ਮਾਰਕ ਕਾਰਨੀ ਨੇ ਭਾਰਤ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਇਸ ਮਹੀਨੇ ਅਲਬਰਟਾ ਵਿੱਚ ਆਯੋਜਿਤ ਹੋਣ ਵਾਲੇ G7 ਸੰਮੇਲਨ ਵਿੱਚ ਸ਼ਾਮਲ ਹੋਣ ਲਈ ਸੱਦਾ ਦਿੱਤਾ ਹੈ। RCMP ਵੱਲੋਂ ਭਾਰਤ ਸਰਕਾਰ ਤੇ ਕੈਨੇਡਾ ਵਿੱਚ ਅਪਰਾਧਿਕ ਗਤੀਵਿਧੀਆਂ ਵਿੱਚ ਸ਼ਾਮਲ ਹੋਣ ਦਾ ਇਲਜ਼ਾਮ ਲਗਾਏ ਜਾਣ ਤੋਂ ਬਾਅਦ ਮੋਦੀ ਦੀ ਇਹ ਪਹਿਲੀ ਕੈਨੇਡਾ ਫੇਰੀ ਹੋਵੇਗੀ। ਪ੍ਰਾਈਮ ਮਿਨਿਸਟਰ ਆਫਿਸ ਵੱਲੋਂ ਜਾਰੀ ਰੀਡ ਆਊਟ ਦੇ ਅਨੁਸਾਰ ਸ਼ੁੱਕਰਵਾਰ ਨੂੰ ਦੋਵਾਂ ਲੀਡਰਾਂ ਨੇ ਫੋਨ ਤੇ ਗੱਲ ਕੀਤੀ ਅਤੇ ਕਾਰਨੀ ਨੇ ਕੈਨਾਨੈਸਕਸ ਵਿੱਚ ਹੋਣ ਵਾਲੇ G7 ਸੰਮੇਲਨ ਲਈ ਮੋਦੀ ਨੂੰ ਸੱਦਾ ਦਿੱਤਾ। ਕਾਰਨੀ ਵੱਲੋਂ ਜਾਰੀ ਬਿਆਨ ਵਿੱਚ ਕਿਹਾ ਗਿਆ ਹੈ, ਕੋਟ, ਮਹੱਤਵਪੂਰਨ ਗੱਲ ਇਹ ਰਹੀ ਕਿ ਕਾਨੂੰਨ ਲਾਗੂ ਕਰਨ ਵਾਲੀਆਂ ਏਜੰਸੀਆਂ ਦਰਮਿਆਨ ਗੱਲਬਾਤ ਜਾਰੀ ਰੱਖਣ ਅਤੇ ਸੁਰੱਖਿਆ ਸੰਬੰਧੀ ਚਿੰਤਾਵਾਂ ਨੂੰ ਸਾਂਝੇ ਤੌਰ ਤੇ ਹੱਲ ਕਰਨ ਉੱਤੇ ਸਹਿਮਤੀ ਹੋਈ। ਸ਼ੁੱਕਰਵਾਰ ਨੂੰ ਇੱਕ ਸੋਸ਼ਲ ਮੀਡੀਆ ਪੋਸਟ ਵਿੱਚ ਮੋਦੀ ਨੇ ਲਿਖਿਆ ਕਿ ਉਹ ਸੰਮੇਲਨ ਵਿੱਚ ਕਾਰਨੀ ਨਾਲ ਮੁਲਾਕਾਤ ਦੀ ਉਡੀਕ ਕਰ ਰਹੇ ਨੇ। ਪਿਛਲੇ ਫਾਲ ਵਿੱਚ RCMP ਦੇ ਚੀਫ਼ ਨੇ ਭਾਰਤੀ ਸਰਕਾਰ ਦੇ ਏਜੰਟਾਂ ਵੱਲੋਂ ਕੈਨੇਡਾ ਵਿੱਚ ਵਿਆਪਕ ਹਿੰਸਾ, ਜਿਸ 'ਚ ਮਰਡਰਸ ਵੀ ਸ਼ਾਮਿਲ ਨੇ, ਉਹਦੇ ਵਿੱਚ ਭੂਮਿਕਾ ਹੋਣ ਦੇ ਦੋਸ਼ ਲਾਏ ਸਨ ਅਤੇ ਵਾਰਨ ਕੀਤਾ ਸੀ ਕਿ ਇਹ ਕੈਨੇਡਾ ਦੀ ਲੋਕ ਸੁਰੱਖਿਆ ਲਈ ਗੰਭੀਰ ਖਤਰਾ ਹੈ। RCMP ਦੇ ਕਮਿਸ਼ਨਰ ਮਾਈਕ ਡੁਹੀਮ ਨੇ ਕਿਹਾ ਸੀ ਕਿ ਉਹਨਾਂ ਦੀ ਪੁਲਿਸ ਕੋਲ ਪੁਖਤਾ ਸਬੂਤ ਨੇ ਜੋ ਦਰਸਾਉਂਦੇ ਨੇ ਕਿ ਭਾਰਤ ਸਰਕਾਰ ਦੀ ਆਲਾ ਕਮਾਨ ਕੈਨੇਡੀਅਨ ਧਰਤੀ 'ਤੇ ਹਿੰਸਾ ਦੀ ਮੁਹਿੰਮ ਨੂੰ ਅੰਜਾਮ ਦੇਣ ਵਿੱਚ ਸ਼ਾਮਿਲ ਸੀ, ਜਿਸ ਵਿੱਚ ਕਤਲ, ਜ਼ਬਰਦਸਤੀ ਅਤੇ ਜਬਰਨ ਵਸੂਲੀ ਸ਼ਾਮਿਲ ਹੈ। ਡੁਹੀਮ ਨੇ ਕਿਹਾ ਸੀ ਕਿ ਪੁਲਿਸ ਦੇ ਸਬੂਤ ਦਰਸਾਉਂਦੇ ਨੇ ਕਿ ਭਾਰਤੀ ਡਿਪਲੋਮੈਟਾਂ ਅਤੇ ਕੌਂਸਲਰ ਸਟਾਫ ਨੇ ਕੈਨੇਡਾ ਵਿੱਚ ਲੋਕਾਂ ਬਾਰੇ ਜਾਣਕਾਰੀ ਇਕੱਠੀ ਕੀਤੀ ਅਤੇ ਉਹ ਜਾਣਕਾਰੀ ਭਾਰਤ ਸਰਕਾਰ ਨੂੰ ਦਿੱਤੀ ਗਈ। ਫਿਰ ਅਪਰਾਧਿਕ ਸੰਗਠਨਾਂ ਨੂੰ ਹਿੰਸਾ ਦੀਆਂ ਕਾਰਵਾਈਆਂ ਕਰਨ ਲਈ ਨਿਰਦੇਸ਼ ਦਿੱਤੇ ਗਏ। RCMP ਦੇ ਇਲਜ਼ਾਮ ਫਾਰਮਰ ਪ੍ਰਾਈਮ ਮਿਨਿਸਟਰ ਜਸਟਿਨ ਟਰੂਡੋ ਦੇ ਉਸ ਐਲਾਨ ਤੋਂ ਲਗਭਗ 1 ਸਾਲ ਬਾਅਦ ਆਏ ਸਨ, ਜਦੋਂ ਉਹਨਾਂ ਨੇ ਪਾਰਲੀਮੈਂਟ ਵਿੱਚ ਕਿਹਾ ਸੀ ਕਿ ਕੈਨੇਡਾ ਕੋਲ ਸਬੂਤ ਨੇ ਜੋ ਭਾਰਤੀ ਏਜੰਟਸ ਨੂੰ ਕੈਨੇਡੀਅਨ ਸਿੱਖ ਵੱਖਵਾਦੀ ਹਰਦੀਪ ਸਿੰਘ ਨਿੱਜਰ ਦੀ ਹੱਤਿਆ ਨਾਲ ਜੋੜਦੇ ਨੇ। ਹਰਦੀਪ ਸਿੰਘ ਨਿੱਜਰ ਖਾਲਿਸਤਾਨ ਦਾ ਸਮਰਥਕ ਸੀ। ਨਿੱਜਰ ਕਤਲਕਾਂਡ ਵਿੱਚ 4 ਭਾਰਤੀ ਨਾਗਰਿਕਾਂ ਨੂੰ ਗ੍ਰਿਫਤਾਰ ਕੀਤਾ ਗਿਆ, ਜਿਨ੍ਹਾਂ ਦਾ ਕੇਸ BC ਦੀ ਅਦਾਲਤ ਵਿੱਚ ਚੱਲ ਰਿਹਾ ਹੈ। ਗੌਰਤਲਬ ਹੈ ਕਿ ਭਾਰਤ ਇਹਨਾਂ ਤਮਾਮ ਇਲਜ਼ਾਮਾਂ ਨੂੰ ਨਕਾਰਦਾ ਰਿਹਾ ਹੈ। G7 ਦੇਸ਼, ਜਿਸ 'ਚ ਕੈਨੇਡਾ, ਫਰਾਂਸ, ਅਮੈਰੀਕਾ, UK, ਜਰਮਨੀ, ਇਟਲੀ, ਜਪਾਨ ਸ਼ਾਮਿਲ ਨੇ ਅਤੇ ਯੂਰਪੀਅਨ ਕਮਿਸ਼ਨ ਦੀ ਪ੍ਰੈਜ਼ੀਡੈਂਟ, ਇਹ 16 ਤੇ 17 ਜੂਨ ਨੂੰ ਅਲਬਰਟਾ ਦੇ ਕੈਨਾਨੈਸਕਸ ਵਿੱਚ G7 ਸੰਮੇਲਨ ਵਿੱਚ ਪਹੁੰਚ ਰਹੇ ਨੇ। ਹੋਰ ਦੇਸ਼ਾਂ ਦੇ ਲੀਡਰਾਂ ਨੂੰ ਅਕਸਰ ਸਾਈਡ ਮੀਟਿੰਗਸ ਲਈ ਸੱਦਾ ਦਿੱਤਾ ਜਾਂਦਾ ਹੈ। ਭਾਰਤ ਦੇ ਪ੍ਰਧਾਨ ਮੰਤਰੀ ਮੋਦੀ, ਜੋ ਕਿ ਦੁਨੀਆ ਦੀ ਸਭ ਤੋਂ ਤੇਜ਼ੀ ਨਾਲ ਵਧ ਰਹੀਆਂ ਅਰਥ ਵਿਵਸਥਾਵਾਂ ਵਿੱਚੋਂ ਇੱਕ ਦੇ ਮੁਖੀ ਨੇ, 2019 ਤੋਂ ਹਰੇਕ G7 ਸੰਮੇਲਨ ਲਈ ਸੱਦੇ ਜਾਂਦੇ ਰਹੇ ਨੇ। ਪ੍ਰਾਈਮ ਮਿਨਿਸਟਰ ਮਾਰਕ ਕਾਰਨੀ ਉੱਤੇ ਇਸ ਸਿਲਸਿਲੇ ਨੂੰ ਤੋੜਨ ਦਾ ਦਬਾਅ ਪੈ ਰਿਹਾ ਸੀਗਾ ਕਿ ਵੀ ਉਹ ਮੋਦੀ ਨੂੰ ਕੈਨੇਡਾ ਦੇ ਵਿੱਚ ਸੱਦਾ ਨਾ ਦੇਣ, ਅਤੇ ਕੁਝ ਸਿੱਖ ਸਮੂਹਾਂ ਵੱਲੋਂ ਜਦੋਂ ਇਹਨਾਂ ਨੇ ਸੱਦਾ ਦਿੱਤਾ ਕਾਰਨੀ ਹੋਰਾਂ ਨੇ, ਤਾਂ ਤੁਰੰਤ ਨਿਖੇਧੀ ਵੀ ਕੀਤੀ ਗਈ, ਨਿੰਦਾ ਕੀਤੀ ਗਈ, ਕਿਉਂਕਿ ਉਹਨਾਂ ਨੇ ਪਹਿਲਾਂ ਕਿਹਾ ਸੀਗਾ ਕਿ ਵੀ ਕੈਨੇਡਾ ਪ੍ਰਾਈਮ ਮਿਨਿਸਟਰ ਮੋਦੀ ਨੂੰ ਸੱਦਾ ਨਾ ਦੇਵੇ। ਵਰਲਡ ਸਿੱਖ ਆਰਗੇਨਾਈਜੇਸ਼ਨ ਆਫ ਕੈਨੇਡਾ ਨੇ ਕਿਹਾ ਕਿ ਇਸ ਫੈਸਲੇ ਨੇ ਕੈਨੇਡਾ ਭਰ ਦੀ ਸਿੱਖ ਕੌਮ ਵਿੱਚ ਗੁੱਸਾ ਅਤੇ ਦਰਦ ਪੈਦਾ ਕੀਤਾ ਹੈ। ਵਰਲਡ ਸਿੱਖ ਆਰਗੇਨਾਈਜੇਸ਼ਨ ਆਫ ਕੈਨੇਡਾ ਦੇ ਪ੍ਰਧਾਨ ਦਾਨਿਸ਼ ਸਿੰਘ ਨੇ ਇੱਕ ਬਿਆਨ ਵਿੱਚ ਕਿਹਾ, ਕੋਟ, ਇਹ ਸਿਰਫ ਕੈਨੇਡਾ ਵਿੱਚ ਸਿੱਖਾਂ ਲਈ ਨਹੀਂ, ਸਾਡੀ ਕੌਮ ਨਾਲ ਹੀ ਨਹੀਂ, ਸਗੋਂ ਕੈਨੇਡੀਅਨ ਵੈਲਿਊਜ਼ ਨਾਲ ਵੀ ਧੋਖਾ ਹੈ। ਉਹਨਾਂ ਨੇ ਕਿਹਾ ਕਿ ਹਰਦੀਪ ਸਿੰਘ ਨਿੱਜਰ ਦੀ ਹੱਤਿਆ ਵਿੱਚ ਭਾਰਤ ਵੱਲੋਂ ਆਪਣਾ ਹੱਥ ਹੋਣ ਤੋਂ ਇਨਕਾਰੀ ਹੋਣ ਅਤੇ ਕੈਨੇਡਾ ਦੀਆਂ ਜਾਂਚ ਏਜੰਸੀਆਂ ਨਾਲ ਸਹਿਯੋਗ ਕਰਨ ਤੋਂ ਭਾਰਤ ਦੇ ਇਨਕਾਰ 'ਤੇ ਵੀ ਨਰਿੰਦਰ ਮੋਦੀ ਨੂੰ ਸੱਦਾ ਦੇਣ ਦਾ ਕਾਰਨੀ ਦਾ ਫੈਸਲਾ ਸ਼ਰਮਨਾਕ ਵੀ ਹੈ ਅਤੇ ਖਤਰਨਾਕ ਵੀ ਹੈ। ਪਰ ਪ੍ਰਾਈਮ ਮਿਨਿਸਟਰ ਮਾਰਕ ਕਾਰਨੀ ਨੇ ਅਲਬਰਟਾ ਵਿੱਚ ਹੋਣ ਵਾਲੇ G7 ਸੰਮੇਲਨ ਵਿੱਚ ਭਾਰਤੀ ਪ੍ਰਧਾਨ ਮੰਤਰੀ ਨੂੰ ਸੱਦਾ ਦੇਣ ਦਾ ਆਪਣਾ ਜਿਹੜਾ ਫੈਸਲਾ ਹੈ ਉਹਦਾ ਬਚਾਅ ਕੀਤਾ ਹੈ। ਕਾਰਨੀ ਨੇ ਕਿਹਾ ਕਿ ਜਦੋਂ ਦੁਨੀਆ ਭਰ ਦੇ ਲੀਡਰ ਕੈਨਾਨੈਸਕਸ ਵਿੱਚ ਐਨਰਜੀ ਸਿਕਿਉਰਿਟੀ ਅਤੇ ਕ੍ਰਿਟੀਕਲ ਮਿਨਰਲਸ ਵਰਗੇ ਮੁੱਦਿਆਂ 'ਤੇ ਚਰਚਾ ਕਰ ਰਹੇ ਨੇ, ਤਾਂ ਭਾਰਤ ਵਰਗੇ ਵੱਡੇ ਅਤੇ ਵਿਸ਼ਵ ਆਰਥਿਕ ਸਪਲਾਈ ਚੇਨ ਵਿੱਚ ਕੇਂਦਰੀ ਭੂਮਿਕਾ ਨਿਭਾਉਣ ਵਾਲੇ ਦੇਸ਼ ਦੀ ਮੌਜੂਦਗੀ ਮਹੱਤਵਪੂਰਨ ਹੈ। ਉਹਨਾਂ ਨੇ ਇਹ ਵੀ ਸੰਕੇਤ ਦਿੱਤਾ ਕਿ ਭਾਰਤ ਹੁਣ ਚੱਲ ਰਹੀਆਂ ਕੈਨੇਡੀਅਨ ਜਾਂਚਾਂ ਵਿੱਚ ਸਹਿਯੋਗ ਕਰਨ ਲਈ ਵੀ ਵਧੇਰੇ ਤਿਆਰ ਹੈ। ਕਾਰਨੀ ਨੇ ਸ਼ੁੱਕਰਵਾਰ ਨੂੰ ਇੱਕ ਨਿਊਜ਼ ਕਾਨਫਰੰਸ ਦੌਰਾਨ ਕਿਹਾ, ਕੋਟ, ਅਸੀਂ ਮਹੱਤਵਪੂਰਨ ਤੌਰ 'ਤੇ ਹੁਣ ਕਾਨੂੰਨ ਏਜੰਸੀਆਂ ਦੀ ਵਾਰਤਾ ਜਾਰੀ ਰੱਖਣ ਲਈ ਸਹਿਮਤ ਹੋਏ ਹਾਂ, ਇਸ ਲਈ ਇਸ 'ਤੇ ਕੁਝ ਪ੍ਰਗਤੀ ਹੋਈ ਹੈ। ਉਹਨਾਂ ਕਿਹਾ, ਮੈਂ ਇਸ ਸੰਦਰਭ ਵਿੱਚ ਪ੍ਰਾਈਮ ਮਿਨਿਸਟਰ ਮੋਦੀ ਨੂੰ ਸੱਦਾ ਦਿੱਤਾ ਸੀ ਅਤੇ ਉਹਨਾਂ ਨੇ ਸਵੀਕਾਰ ਕਰ ਲਿਆ। ਸਾਬਕਾ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਨੇ ਪਿਛਲੇ ਸਾਲ ਜੂਨ ਵਿੱਚ ਇਟਲੀ ਵਿੱਚ ਆਯੋਜਿਤ G7 ਮੌਕੇ ਮੋਦੀ ਨਾਲ ਮੁਲਾਕਾਤ ਕੀਤੀ ਸੀ, ਪਰ ਦੋਵਾਂ ਦੇਸ਼ਾਂ ਦੇ ਸੰਬੰਧ ਤਣਾਅਪੂਰਨ ਰਹੇ ਸਨ। ਮਾਰਕ ਕਾਰਨੀ ਦੀ ਅਗਵਾਈ ਵਾਲੀ ਲਿਬਰਲ ਸਰਕਾਰ ਨੇ ਭਾਰਤ ਨਾਲ ਸੰਬੰਧਾਂ ਨੂੰ ਠੀਕ ਕਰਨ ਅਤੇ ਨਵੀਂ ਸ਼ੁਰੂਆਤ ਕਰਨ ਦੀ ਇੱਛਾ ਪ੍ਰਗਟਾਈ ਹੈ। ਕੈਨੇਡਾ ਦੀ ਫੋਰਨ ਮਿਨਿਸਟਰ ਅਨੀਤਾ ਆਨੰਦ ਨੇ ਹਾਲ ਹੀ ਵਿੱਚ ਕਿਹਾ ਸੀ ਕਿ ਉਹਨਾਂ ਦੀ ਭਾਰਤੀ ਵਿਦੇਸ਼ ਮੰਤਰੀ ਐਸ ਜੈਸ਼ੰਕਰ ਨਾਲ ਆਰਥਿਕ ਸਹਿਯੋਗ ਅਤੇ ਸਾਂਝੀਆਂ ਤਰਜੀਹਾਂ ਨੂੰ ਅੱਗੇ ਵਧਾਉਣ 'ਤੇ ਉਸਾਰੂ ਗੱਲਬਾਤ ਹੋਈ। ਤਾਜ਼ਾ ਫੈਡਰਲ ਚੋਣ ਮੁਹਿੰਮ ਦੌਰਾਨ ਵੀ ਕਾਰਨੀ ਨੇ ਕੈਨੇਡਾ ਭਾਰਤ ਸੰਬੰਧਾਂ ਨੂੰ ਬੇਹੱਦ ਮਹੱਤਵਪੂਰਨ ਕਰਾਰ ਦਿੱਤਾ ਸੀ। ਪੀਲ ਪੁਲਿਸ ਵੱਲੋਂ ਜਾਰੀ ਨਿਊਜ਼ ਰਿਲੀਜ਼ ਅਨੁਸਾਰ ਹਰਜੀਤ ਸਿੰਘ ਢੱਡਾ ਦੇ ਕਤਲ ਦੇ ਮਾਮਲੇ ਵਿੱਚ 28 ਮਈ ਨੂੰ BC ਦੇ ਡੈਲਟਾ ਤੋਂ ਦੋ ਵਿਅਕਤੀਆਂ ਨੂੰ ਗ੍ਰਿਫਤਾਰ ਕੀਤਾ ਗਿਆ ਹੈ। ਪੁਲਿਸ ਰਿਲੀਜ਼ ਵਿੱਚ ਇੱਕ ਸ਼ੱਕੀ ਦਾ ਨਾਮ ਅਮਨ ਅਤੇ ਦੂਸਰੇ ਦਾ ਦਿਗਵਿਜੇ ਦੱਸਿਆ ਗਿਆ ਹੈ। ਦੋਵਾਂ ਦੀ ਉਮਰ 21 ਸਾਲ ਹੈ। 14 ਮਈ ਨੂੰ 51 ਸਾਲ ਦੇ ਹਰਜੀਤ ਸਿੰਘ ਢੱਡਾ ਦਾ ਮਿਸੀਸਾਗਾ ਦੇ ਟ੍ਰੈਨਮੀਅਰ ਡਰਾਈਵ ਅਤੇ ਟੈਲਫੋਰਡ ਵੇ ਦੇ ਨਜ਼ਦੀਕ ਉਹਨਾਂ ਦੇ ਦਫ਼ਤਰ ਦੇ ਬਾਹਰ ਗੋਲੀਆਂ ਮਾਰ ਕੇ ਕਤਲ ਕਰ ਦਿੱਤਾ ਗਿਆ ਸੀ। ਢੱਡਾ ਬ੍ਰੈਂਪਟਨ ਦੇ ਰਹਿਣ ਵਾਲੇ ਸਨ। ਜਦੋਂ ਅਧਿਕਾਰੀ ਮੌਕੇ ਵਾਰਦਾਤ ਤੇ ਪਹੁੰਚੇ ਸਨ ਤਾਂ ਢੱਡਾ ਗੰਭੀਰ ਹਾਲਤ ਵਿੱਚ ਸਨ। ਐਮਰਜੈਂਸੀ ਦਸਤੇ ਨੇ CPR ਦਿੱਤੀ ਪਰ ਪੀੜਤ ਨੂੰ ਹਸਪਤਾਲ ਵੀ ਲੈ ਕੇ ਪਹੁੰਚੇ ਪਰ ਜਿੱਥੇ ਹਰਜੀਤ ਸਿੰਘ ਢੱਡਾ ਨੇ ਦਮ ਤੋੜ ਦਿੱਤਾ। ਪੀਲ ਪੁਲਿਸ ਦੀ ਨਿਊਜ਼ ਰਿਲੀਜ਼ ਅਨੁਸਾਰ ਸ਼ੱਕੀਆਂ ਦੀ ਪਛਾਣ ਕਰਨ ਅਤੇ ਲੱਭਣ ਵਿੱਚ ਡੈਲਟਾ ਪੁਲਿਸ, ਐਬਟਸਫੋਰਡ ਪੁਲਿਸ, ਸਰੀ ਪੁਲਿਸ ਅਤੇ RCMP ਨੇ ਵੀ ਸਹਿਯੋਗ ਕੀਤਾ। ਪੀਲ ਪੁਲਿਸ ਦੇ ਚੀਫ ਨਿਸ਼ਾਂਤ ਦੁਰੀਆਪਾ ਨੇ ਇੱਕ ਬਿਆਨ ਵਿੱਚ ਕਿਹਾ ਕਿ ਸ਼ੱਕੀਆਂ ਨੇ ਭੱਜਣ ਦੀ ਬਹੁਤ ਕੋਸ਼ਿਸ਼ ਕੀਤੀ ਪਰ ਸਾਡੀਆਂ ਟੀਮਾਂ ਨੇ ਫੋਕਸ ਰੱਖਿਆ ਅਤੇ ਡਟੀਆਂ ਰਹੀਆਂ। ਉਹਨਾਂ ਕਿਹਾ ਕਿ ਇਸ ਨਤੀਜੇ ਰਾਹੀਂ ਇਹ ਸਪਸ਼ਟ ਸੰਦੇਸ਼ ਮਿਲਦਾ ਹੈ ਕਿ ਤੁਸੀਂ ਕਿੰਨੀ ਵੀ ਦੂਰ ਭੱਜ ਲਵੋ, ਸਾਡੀਆਂ ਟੀਮਸ ਤੁਹਾਨੂੰ ਲੱਭ ਲੈਣਗੀਆਂ। ਦੋਵੇਂ ਸ਼ੱਕੀ ਪਹਿਲਾਂ ਸਰੀ ਵਿੱਚ ਇੱਕ ਜੱਜ ਮੂਹਰੇ ਪੇਸ਼ ਹੋਏ, ਜਿਸ ਤੋਂ ਬਾਅਦ ਉਹਨਾਂ ਨੂੰ ਇੰਟੇਰੀਓ ਜਾ ਕੇ ਫਸਟ ਡਿਗਰੀ ਮਰਡਰ ਦੇ ਦੋਸ਼ਾਂ ਦਾ ਸਾਹਮਣਾ ਕਰਨ ਲਈ ਹੋਮਿਸਾਈਡ ਡਿਟੈਕਟਿਵ ਦੇ ਹਵਾਲੇ ਕਰ ਦਿੱਤਾ ਗਿਆ। 1 ਜੂਨ ਨੂੰ ਦੋਵੇਂ ਸ਼ੱਕੀਆਂ ਦੀ ਬ੍ਰੈਂਪਟਨ ਸਥਿਤ ਇੰਟੇਰੀਓ ਕੋਰਟ ਆਫ ਜਸਟਿਸ ਵਿਖੇ ਪੇਸ਼ੀ ਹੋਈ। ਹਰਜੀਤ ਸਿੰਘ ਢੱਡਾ ਦੇ ਪਰਿਵਾਰ ਦਾ ਕਹਿਣਾ ਕਿ ਪਿਛਲੇ ਕੁਝ ਸਾਲਾਂ ਦੌਰਾਨ ਢੱਡਾ ਨੂੰ ਜਬਰਨ ਵਸੂਲੀ ਅਤੇ ਮੌਤ ਦੀਆਂ ਧਮਕੀਆਂ ਨਾਲ ਸੰਬੰਧਿਤ ਕਈ ਫੋਨ ਆਏ ਸਨ। ਉਹਨਾਂ ਦੀ ਬੇਟੀ ਗੁਰਲੀਨ ਕੌਰ ਢੱਡਾ ਨੇ ਆਪਣੇ ਪਿਤਾ ਦੀ ਮੌਤ ਤੋਂ ਬਾਅਦ ਕਿਹਾ ਸੀ ਕਿ ਉਸਦੇ ਪਿਤਾ ਨੂੰ 10 ਦਸੰਬਰ 2023 ਨੂੰ ਵੀ ਇੱਕ ਫੋਨ ਆਇਆ ਸੀ, ਜਿਸ ਦੌਰਾਨ ਫੋਨ ਕਰਨ ਵਾਲੇ ਨੇ $5 ਲੱਖ ਦੀ ਮੰਗ ਕੀਤੀ ਸੀ ਤੇ ਕਿਹਾ ਸੀਗਾ ਕਿ ਵੀ ਜੇਕਰ ਇਹ ਰਕਮ ਨਹੀਂ ਚੁਕਾਈ ਗਈ ਤਾਂ ਉਹਨਾਂ ਨੂੰ ਮਾਰ ਦਿੱਤਾ ਜਾਵੇਗਾ। ਪਰਿਵਾਰ ਮੁਤਾਬਕ ਧਮਕੀ ਦੀ ਰਿਪੋਰਟ ਪੁਲਿਸ ਨੂੰ ਦਿੱਤੀ ਗਈ ਸੀ, ਇੱਕ ਹਫ਼ਤੇ ਲਈ ਸੁਰੱਖਿਆ ਵੀ ਪ੍ਰਦਾਨ ਕੀਤੀ ਗਈ, ਪਰ ਬਾਅਦ ਵਿੱਚ ਪੁਲਿਸ ਨੇ ਉਹਨਾਂ ਦੇ ਦਫ਼ਤਰ ਅਤੇ ਘਰ ਦੇ ਆਲੇ ਦੁਆਲੇ ਗਸ਼ਤ ਕੀਤੀ ਤੇ ਮੁੜ ਕੇ ਫਿਰ ਇਹ ਸਭ ਕੁਝ ਬੰਦ ਹੋ ਗਿਆ। ਪੀਲ ਪੁਲਿਸ ਨੇ ਇਸ ਗੱਲ ਦੀ ਪੁਸ਼ਟੀ ਨਹੀਂ ਕੀਤੀ ਹੈ ਕਿ ਉਹਨਾਂ ਨੂੰ ਢੱਡਾ ਵਿਰੁੱਧ ਧਮਕੀਆਂ ਦੀਆਂ ਰਿਪੋਰਟਾਂ ਮਿਲੀਆਂ ਸਨ ਜਾਂ ਨਹੀਂ, ਪਰ ਪੁਲਿਸ ਨੇ ਇਸ ਘਟਨਾ ਨੂੰ ਇੱਕ ਟਾਰਗੇਟਿਡ ਸ਼ੂਟਿੰਗ ਕਰਾਰ ਦਿੱਤਾ ਹੈ। ਇਸ ਕਤਲਕਾਂਡ ਨਾਲ ਸੰਬੰਧਿਤ ਕੋਈ ਵੀ ਹੋਰ ਜਾਣਕਾਰੀ ਜਾਂ ਵੀਡੀਓ ਫੁਟੇਜ ਰੱਖਣ ਵਾਲੇ ਵਿਅਕਤੀ ਨੂੰ ਪੁਲਿਸ ਨਾਲ ਸੰਪਰਕ ਕਰਨ ਦੀ ਅਪੀਲ ਕੀਤੀ ਗਈ ਹੈ। ਕੈਨੇਡਾ ਦੇ ਪਹਿਲੇ ਪੁਲਾੜ ਯਾਤਰੀ ਯਾਨੀ ਐਸਟਰੋਨੌਟ ਅਤੇ ਸਾਬਕਾ ਫੈਡਰਲ ਮੰਤਰੀ ਮਾਰਕ ਗਾਰਨੋ ਹੁਣ ਇਸ ਦੁਨੀਆ ਵਿੱਚ ਨਹੀਂ ਰਹੇ ਨੇ। ਉਹ 76 ਸਾਲ ਦੇ ਸਨ। ਉਹਨਾਂ ਦੀ ਪਤਨੀ ਪੈਮ ਗਾਰਨੋ ਨੇ ਇੱਕ ਬਿਆਨ ਵਿੱਚ ਕਿਹਾ ਕਿ ਸੰਖੇਪ ਬਿਮਾਰੀ ਤੋਂ ਬਾਅਦ ਉਹ ਸ਼ਾਂਤਮਈ ਤਰੀਕੇ ਨਾਲ ਇਸ ਫਾਨੀ ਸੰਸਾਰ ਨੂੰ ਅਲਵਿਦਾ ਕਹਿ ਗਏ। ਆਖਰੀ ਪਲਾਂ ਵਿੱਚ ਉਹਨਾਂ ਦਾ ਪਰਿਵਾਰ ਉਹਨਾਂ ਦੇ ਕੋਲ ਸੀ। ਮਾਰਕ ਗਾਰਨੋ ਦੀ ਪਤਨੀ ਨੇ ਕਿਹਾ ਕਿ ਪਰਿਵਾਰ ਪਿਛਲੇ ਕੁਝ ਦਿਨਾਂ ਦੌਰਾਨ ਮਿਲੇ ਪਿਆਰ, ਚਿੰਤਾ ਅਤੇ ਸ਼ੁਭ ਸ਼ਬਦਾਂ ਲਈ ਬੇਹੱਦ ਧੰਨਵਾਦੀ ਹੈ ਅਤੇ ਨਾਲ ਹੀ ਉਹਨਾਂ ਨੇ ਬੇਨਤੀ ਕੀਤੀ ਕਿ ਇਸ ਗਹਿਰੇ ਦੁੱਖ ਚੋਂ ਉਭਰਨ ਦੇ ਸਮੇਂ ਉਹਨਾਂ ਨੂੰ ਥੋੜੀ ਪ੍ਰਾਈਵੇਸੀ ਵੀ ਦਿੱਤੀ ਜਾਵੇ। ਮਾਰਕ ਗਾਰਨੋ ਦਾ ਜਨਮ 23 ਫਰਵਰੀ 1949 ਨੂੰ ਕਿਬੈਕ ਸਿਟੀ ਵਿੱਚ ਹੋਇਆ ਸੀਗਾ। ਉਹਨਾਂ ਨੇ ਕਿੰਗਸਟਨ ਦੇ ਰਾਇਲ ਮਿਲਟਰੀ ਕਾਲਜ ਤੋਂ ਇੰਜੀਨੀਅਰਿੰਗ ਫਿਜ਼ਿਕਸ ਦੀ ਪੜ੍ਹਾਈ ਕੀਤੀ ਅਤੇ 1970 ਵਿੱਚ ਉੱਥੋਂ ਗ੍ਰੈਜੂਏਟ ਹੋਏ। ਇਸ ਤੋਂ ਬਾਅਦ 1973 ਵਿੱਚ ਲੰਡਨ ਦੇ ਇੰਪੀਰੀਅਲ ਕਾਲਜ ਆਫ ਸਾਇੰਸ ਐਂਡ ਟੈਕਨੋਲੋਜੀ ਤੋਂ ਇਲੈਕਟ੍ਰੀਕਲ ਇੰਜੀਨੀਅਰਿੰਗ 'ਚ ਡਾਕਟਰੇਟ ਕੀਤੀ। ਉਹਨਾਂ ਨੇ ਆਪਣੇ ਕਰੀਅਰ ਦੀ ਸ਼ੁਰੂਆਤ ਨੇਵੀ ਤੋਂ ਕੀਤੀ ਸੀ। 1974 ਤੋਂ 1983 ਤੱਕ ਉਹ ਕੈਨੇਡੀਅਨ ਨੇਵੀ ਵਿੱਚ ਰਹੇ। ਇਸ ਤੋਂ ਬਾਅਦ 1984 ਵਿੱਚ ਉਹ ਨਾਸਾ ਦੇ ਮਿਸ਼ਨ 'ਤੇ ਪੁਲਾੜ ਵਿੱਚ ਜਾਣ ਵਾਲੇ ਪਹਿਲੇ ਕੈਨੇਡੀਅਨ ਬਣੇ। ਉਸ ਤੋਂ ਬਾਅਦ ਉਹ ਕੈਨੇਡੀਅਨ ਸਪੇਸ ਏਜੰਸੀ ਦੇ ਵਾਈਸ ਪ੍ਰੈਜੀਡੈਂਟ ਅਤੇ ਪ੍ਰੈਜੀਡੈਂਟ ਵੀ ਰਹੇ। 2008 ਵਿੱਚ ਗਾਰਨੋ ਕੈਨੇਡਾ ਦੀ ਲਿਬਰਲ ਪਾਰਟੀ ਵੱਲੋਂ ਕਿਬੈਕ ਸੂਬੇ ਦੀ ਵੈਸਟ ਮਾਊਂਟ ਵਿਲ ਮੈਰੀ ਰਾਈਡਿੰਗ ਤੋਂ MP ਚੁਣੇ ਗਏ ਸਨ। ਫਿਰ 2023 ਵਿੱਚ ਰਾਈਡਿੰਗ ਦੀ ਹੱਦਬੰਦੀ ਬਦਲੀ ਗਈ ਅਤੇ ਉਸ ਤੋਂ ਬਾਅਦ ਉਹ ਨੋਟਰ ਡੈਮ ਡੀ ਗ੍ਰੇਸ ਵੈਸਟ ਮਾਊਂਟ ਰਾਈਡਿੰਗ ਦੀ ਨੁਮਾਇੰਦਗੀ ਕਰਨ ਲੱਗੇ। ਉਹਨਾਂ ਨੇ 2015 ਤੋਂ 2021 ਤੱਕ ਪ੍ਰਾਈਮ ਮਿਨਿਸਟਰ ਜਸਟਿਨ ਟਰੂਡੋ ਦੀ ਸਰਕਾਰ ਵਿੱਚ ਟਰਾਂਸਪੋਰਟ ਮਿਨਿਸਟਰ ਦੇ ਤੌਰ 'ਤੇ ਸੇਵਾ ਨਿਭਾਈ ਅਤੇ ਫਿਰ ਜਨਵਰੀ ਤੋਂ ਅਕਤੂਬਰ 2021 ਤੱਕ ਉਹ ਫੋਰਨ ਅਫੇਅਰਸ ਮਿਨਿਸਟਰ ਰਹੇ। ਗਾਰਨੋ ਨੇ ਮਾਰਚ 2023 ਵਿੱਚ ਹਾਊਸ ਆਫ ਕਾਮਨਸ ਤੋਂ ਅਸਤੀਫਾ ਦੇ ਦਿੱਤਾ ਸੀ। ਪ੍ਰਾਈਮ ਮਿਨਿਸਟਰ ਮਾਰਕ ਕਾਰਨੀ ਨੇ ਗਾਰਨੋ ਨੂੰ ਇੱਕ ਅਸਧਾਰਨ ਉਪਲਬਧੀਆਂ ਵਾਲਾ ਪਬਲਿਕ ਸਰਵੈਂਟ ਆਖਦਿਆਂ ਉਹਨਾਂ ਦੇ ਪਰਿਵਾਰ ਨੂੰ ਸੰਵੇਦਨਾਵਾਂ ਭੇਜੀਆਂ ਤੇ ਸਾਬਕਾ ਪ੍ਰਾਈਮ ਮਿਨਿਸਟਰ ਜਸਟਿਨ ਟਰੂਡੋ ਅਤੇ ਹੋਰ ਮੁਲਕ ਭਰ ਦੇ ਸਿਆਸਤਦਾਨਾਂ ਨੇ ਗਾਰਨੋ ਦੇ ਗੁਜ਼ਰ ਜਾਣ ਤੇ ਡੂੰਘੇ ਦੁੱਖ ਦਾ ਇਜ਼ਹਾਰ ਕੀਤਾ ਅਤੇ ਉਹਨਾਂ ਦੇ ਪਰਿਵਾਰ ਨੂੰ ਕੰਡੋਲੈਂਸਿਸ ਦਿੱਤੀਆਂ। ਇਹ ਸਨ ਇਸ ਹਫ਼ਤੇ ਦੀਆਂ ਅਹਿਮ ਖ਼ਬਰਾਂ। ਹੁਣ ਅਗਲੇ ਹਫ਼ਤੇ ਤੱਕ ਇਜਾਜ਼ਤ ਦਿਓ। ਧੰਨਵਾਦ।